SBS Radio.
SBS.
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 SBS Radio.
ਹਾਜ਼ਰੀਨ, ਅਕਸਰ ਅਸੀਂ ਆਪਣੇ ਮਨ ਦੇ ਵਿੱਚ ਇੱਕ ਜੱਦੋ ਜਹਿਦ ਰੱਖਦੇ ਹਾਂ ਕਿ ਟ੍ਰੈਡੀਸ਼ਨਲ ਤਰੀਕੇ ਨਾਲ ਜ਼ਿੰਦਗੀ ਜੀ ਜਾਵੇ ਜਾਂ ਮਾਡਰਨ ਤਰੀਕੇ ਦੇ ਨਾਲ, ਜਿਵੇਂ ਕਿ ਅਕਸਰ ਕੰਮ ਵਗੈਰਾ ਵੀ ਅਸੀਂ ਕਰਦੇ ਹਾਂ, ਅਕਾਊਂਟਿੰਗ ਹੋਈ, ਮੈਡੀਸਨ ਹੋਈ, ਇੰਜੀਨੀਅਰਿੰਗ ਜਾਂ IT ਵਗੈਰਾ ਦੇ ਵਿੱਚ ਹੀ ਜਾ ਕੇ ਸਾਰੇ ਕੰਮ ਕਰਦੇ ਹਾਂ। ਕਈ ਲੋਕਾਂ ਵਾਸਤੇ ਉਹ ਕੰਮ ਜਿਹੜੇ ਹੁੰਦੇ ਆ ਉਹਨਾਂ ਨੂੰ ਪਸੰਦ ਨਹੀਂ ਹੁੰਦੇ ਪਰ ਕਰਨੇ ਪੈਂਦੇ ਆ, ਪਰ ਸਾਡੇ ਵਿੱਚੋਂ ਕਈ ਅਜਿਹੇ ਵੀ ਹੁੰਦੇ ਆ ਜਿਹੜੇ ਕਿ ਕੁਝ ਹੱਟ ਕੇ ਕਰਨਾ ਸੋਚਦੇ ਆ, ਕੁਝ ਡਿਫਰੈਂਟ ਕਰਨਾ ਸੋਚਦੇ ਆ। ਇਸ ਤਰ੍ਹਾਂ ਦੇ ਹੀ ਹਨ ਪੁਸ਼ਪਿੰਦਰ ਬੱਗਾ ਜੀ, ਜਿਨ੍ਹਾਂ ਨੇ ਇੱਕ ਛੋਟੀ ਜਿਹੀ ਸਟਾਰਟਅਪ ਕੰਪਨੀ ਸ਼ੁਰੂ ਕੀਤੀ ਸੀ, ਉਸ ਤੋਂ ਹੁਣ ਅੱਗੇ ਇਹ ਕਾਫੀ ਵੱਧ ਫੁੱਲ ਗਏ ਆ। ਉਹ ਕਿਹੜੀ ਕੰਪਨੀ ਸੀ, ਕਿੱਦਾਂ ਉਹਨਾਂ ਨੇ ਸ਼ੁਰੂ ਕੀਤਾ ਅਤੇ ਅੱਗੇ ਕੀ ਕਰਨਾ ਲੋਚਦੇ ਹੈ, ਗੱਲਬਾਤ ਕਰਦੇ ਹਾਂ ਜੀ ਪੁਸ਼ਪਿੰਦਰ ਜੀ ਦੇ ਨਾਲ ਹੀ। ਪੁਸ਼ਪਿੰਦਰ ਜੀ, SBS ਰੇਡੀਓ ਦੇ ਪੰਜਾਬੀ ਪ੍ਰੋਗਰਾਮ ਵਿੱਚ ਤੁਹਾਡਾ ਭਰਵਾਂ ਸਵਾਗਤ ਹੈ ਜੀ।
ਹਾਂਜੀ MP ਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਮੈਨੂੰ ਅੱਜ ਇਨਵਾਈਟ ਕਰਨ ਦਾ, ਅਤੇ ਤੁਹਾਡੇ ਸਾਰੇ ਲਿਸਨਰਸ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
ਜੀ, ਅਕਸਰ ਅਸੀਂ ਸੁਣਦੇ ਹਾਂ ਸਟਾਰਟਅਪ ਕੰਪਨੀਜ਼ ਦੇ ਬਾਰੇ ਵਿੱਚ, ਕਈ ਸਾਡੇ ਨੌਜਵਾਨ ਜਿਹੜੇ ਹੈਗੇ ਆ ਇਹਦੇ ਵੱਲ ਅਟਰੈਕਟ ਹੋ ਰਿਹਾ। ਥੋੜ੍ਹਾ ਜਿਹਾ ਦੱਸੋ ਕਿ ਤੁਸੀਂ ਸਟਾਰਟਅਪ ਕਿਹੜੀ ਸ਼ੁਰੂ ਕੀਤੀ ਸੀਗੀ, ਕੀ ਮੁਸ਼ਕਲਾਂ ਵਗੈਰਾ ਆਈਆਂ ਅਤੇ ਕਿਸ ਮੁਕਾਮ 'ਤੇ ਪਹੁੰਚੇ ਹੋਏ ਹੋ ਜੀ?
ਹਾਂਜੀ, ਤੁਸੀਂ ਸਹੀ ਕਿਹਾ ਜੀ MP ਜੀ, ਸਟਾਰਟਅਪ ਬਹੁਤ ਜ਼ਿਆਦਾ ਇੱਕ ਅਟਰੈਕਟਿਵ ਓਪਰਚੁਨਿਟੀ ਬਣ ਰਹੀ ਹੈ ਸਾਡੇ ਇੱਥੇ, ਸਪੈਸ਼ਲੀ ਇੱਥੇ ਆਸਟ੍ਰੇਲੀਆ 'ਚ ਆਏ ਹੋਏ ਸਾਡੇ ਨੌਜਵਾਨਾਂ ਦਾ, ਜਿਹੜੇ ਇੰਡੀਆ ਤੋਂ ਆ ਰਹੇ ਆ
ਜੀ।
ਇਹ ਇੱਕ ਤਰ੍ਹਾਂ ਦਾ, ਤੁਸੀਂ ਦੇਖੋ ਜੀ, ਅਸੀਂ ਤੁਸੀਂ ਪੰਜਾਬੀ ਲੋਕਾਂ ਨੇ ਦੇਖੋ ਬੜੇ ਪੈਸ਼ਨੇਟ ਹੁੰਦੇ ਆ ਜੀ ਕੰਮ ਕਰਨ ਨੂੰ, ਅਸੀਂ ਵੀ ਜਜ਼ਬਾ ਬੜਾ ਹੁੰਦਾ ਉਹਨਾਂ ਨੂੰ, ਤੇ ਉਹ ਇੰਡੀਆ 'ਚ ਵੀ ਹੁੰਦਾ ਜਜ਼ਬਾ, ਪਰ ਜਦੋਂ ਇੱਥੇ ਆਉਂਦੇ ਉਹ ਇੱਕ ਤਰ੍ਹਾਂ ਨਾਲ ਫਸ ਜਾਂਦੇ ਆ ਜੀ ਇੱਥੇ ਦੇ ਕੰਮਾਂ ਕਾਰਨ ਨਾਲ, ਤੇ ਇਹ ਸਟਾਰਟਅਪ ਇੱਕ ਓਪਰਚੁਨਿਟੀ ਇਹੋ ਜਿਹੀ ਹੈ ਜਿੱਥੇ ਉਹਨਾਂ ਨੂੰ ਆਪਣੀ ਕ੍ਰੀਏਟਿਵਿਟੀ 'ਤੇ ਦਿਖਾਉਣ ਦਾ ਮੌਕਾ ਮਿਲਦਾ, ਅਤੇ ਇੱਕ ਤਰ੍ਹਾਂ ਦੀ ਇਹ ਖੁੱਲ੍ਹੀ ਮੈਦਾਨ ਹੁੰਦੀ ਹੈ ਜਿਹਦੇ ਅੰਦਰ ਕੋਈ ਵੀ ਆਪਣਾ ਉਹ ਸਕਿੱਲ ਸੈੱਟ ਲੈ ਕੇ ਆ ਸਕਦੇ ਆ, ਇਹਦੇ ਅੰਦਰ ਕੋਈ ਪਾਬੰਦੀ ਨਹੀਂ ਹੁੰਦੀ, ਤੁਸੀਂ ਇਹੀ ਚੀਜ਼ ਕਰਨੀ ਆ। ਸੋ ਇਸ ਤਰ੍ਹਾਂ ਦੀ ਇੱਕ ਓਪਰਚੁਨਿਟੀ ਹੁੰਦੀ ਹੈ ਸਟਾਰਟਅਪ ਕਿਸੇ ਨੌਜਵਾਨ ਵਾਸਤੇ, ਕਿ ਉਹ ਜਿਹੜੀ ਚੀਜ਼ 'ਚ ਉਹਦਾ ਸਕਿੱਲ ਹੁੰਦਾ ਜਾਂ ਜਿਹੜੀ ਚੀਜ਼ 'ਚ ਉਹ ਸਕਿੱਲ ਆਪਣਾ ਵਧਾਉਣਾ ਚਾਹੁੰਦਾ ਉਹ ਕਰ ਸਕਦਾ। ਐਂਡ ਇਹੀ ਇੱਕ ਤਰ੍ਹਾਂ ਦੀ ਫੀਲਿੰਗ ਸੀ ਮੇਰੀ ਵੀ ਜੀ, ਤੇ ਉਹਦੇ ਨਾਲ ਇੱਕ ਹੋਰ ਸੀ ਕਿ ਸਟਾਰਟਅਪ ਇਹ ਇੱਕ ਤਰ੍ਹਾਂ ਦਾ ਇੱਕ ਪ੍ਰੋਬਲਮ ਸੋਲਵਿੰਗ ਚੀਜ਼ ਹੁੰਦੀ ਹੈ।
ਅੱਛਾ,
ਕਿ ਕੋਈ ਸਟਾਰਟਅਪ, ਯੈਸ ਹਾਂਜੀ ਅਸੀਂ ਕਹਿ ਸਕਦੇ ਹਾਂ ਕਿ ਜਿੱਦਾਂ ਆਪਣੇ ਪਿੰਡ ਹੁਸ਼ਿਆਰਪੁਰ ਚ ਬਾਲ ਦੇ ਉੱਤੇ ਕਿਸੇ ਨੇ ਦੁਕਾਨ ਖੋਲੀ ਹੈ ਜੀ, ਉਹ ਵੀ ਇੱਕ ਤਰ੍ਹਾਂ ਦਾ ਸਟਾਰਟਅਪ ਹੀ ਹੈ ਜੀ। ਉੱਥੇ ਸਟਾਰਟਅਪ, ਉੱਥੇ ਪ੍ਰੋਬਲਮ ਹੈਗੀ ਹੈ, ਲੋਕਾਂ ਨੂੰ ਚੰਗੀਆਂ ਚੀਜ਼ਾਂ ਨਹੀਂ ਮਿਲਦੀਆਂ, ਉਹ ਵੀ ਇੱਕ ਜਿਹੜੇ ਬੰਦੇ ਨੇ ਦੁਕਾਨ ਖੋਲੀ ਵੀ ਸਟਾਰਟਅਪ ਹੈ, ਤੇ ਉਹਨੂੰ ਤੁਸੀਂ ਕੰਪੇਅਰ ਕਰੋਗੇ ਇੱਥੇ, ਤੇ ਜੇ ਮੈਂ ਉਹੀ ਚੀਜ਼ ਇੱਥੇ ਕਰਨਾ ਚਾਹਵਾਂ, ਹਾਂਜੀ ਮੈਂ ਕਰ ਸਕਦਾ, ਬਟ ਮੈਂ ਉਹ ਬਹੁਤ ਸਾਰੇ ਲੋਕਾਂ ਵਾਸਤੇ ਕਰਨਾ ਚਾਹੁੰਦਾ, ਇਸ ਕਰਕੇ ਅਸੀਂ ਰਾਦਰ ਦੈਨ ਇੱਕ ਛੋਟੀ ਦੁਕਾਨ ਖੋਲਣ ਦੇ ਅਸੀਂ ਟੈਕਨੋਲੋਜੀ ਯੂਜ ਕਰਦੇ ਹਾਂ, ਤਾਂ ਕਿ ਅਸੀਂ ਛੋਟੀ ਜਿਹੀ ਚੀਜ਼ ਨੂੰ ਕਰਕੇ ਅਸੀਂ ਇੱਕ ਪ੍ਰੋਬਲਮ ਤਾਂ ਸੋਲਵ ਕਰ ਸਕਦੇ ਹਾਂ, ਬਟ ਉਸ ਟੈਕਨੋਲੋਜੀ ਨੂੰ ਯੂਜ ਕਰਕੇ ਅਸੀਂ ਕਾਊਂਟਲੈਸ ਨੰਬਰ ਆਫ ਪੀਪਲ ਉਹਨਾਂ ਨੂੰ ਰੀਚ ਕਰ ਸਕਦੇ ਹਾਂ, ਉਹਨਾਂ ਦੀ ਪ੍ਰੋਬਲਮ ਸੋਲਵ ਕਰ ਸਕਦੇ ਹਾਂ
ਜੀ।
ਸੋ ਨਾ ਕਿ ਸਿਡਨੀ, ਬਟ ਅਸੀਂ ਮੈਲਬਰਨ, ਅਸੀਂ ਜਪਾਨ, ਅਸੀਂ ਇੰਡੋਨੇਸ਼ੀਆ, ਕੈਨੇਡਾ, ਅਮੈਰੀਕਾ ਤੱਕ ਪਹੁੰਚ ਸਕਦੇ ਹਾਂ ਇੱਥੇ ਸਿਡਨੀ ਦੇ ਵਿੱਚ ਹੀ ਬੈਠੇ ਬੈਠੇ।
ਤੇ ਤੁਸੀਂ ਕਿਹੜੀ ਸਟਾਰਟਅਪ ਸ਼ੁਰੂ ਕੀਤੀ ਸੀ ਜੀ?
ਮੈਂ ਜੀ ਮੈਂ ਸਟਾਰਟਅਪ ਸ਼ੁਰੂ ਕੀਤੀ ਸੀ ਡਿਸ਼ਮੀ, ਮੈਂ ਉਸ ਵੇਲੇ ਐਡਲੇਡ ਦੇ ਵਿੱਚ ਸੀ, ਤੇ ਜਦੋਂ ਮੈਂ ਇੰਡੀਆ ਤੋਂ ਪਹਿਲੀ ਵਾਰੀ ਆਇਆ ਤੇ ਮੈਂ ਇੱਥੇ ਦੇਖੇ ਕਿ ਬੜੇ ਤਰ੍ਹਾਂ ਦੇ ਖਾਣੇ ਇੱਥੇ ਮਿਲਦੇ ਆ, ਤੇ ਮੈਂ ਬੜਾ ਖੁਸ਼ ਹੋਇਆ ਸੀ ਜੀ, ਤੇ ਫਿਰ ਮੈਂ ਉੱਥੇ ਬੜੇ ਤਰ੍ਹਾਂ ਦੇ ਖਾਣੇ ਟੇਸਟ ਕੀਤੇ, ਤੇ ਮੈਂ ਲਗਾਤਾਰ ਖਾਂਦਾ ਗਿਆ, ਤੇ ਉਹ ਆਈ ਥਿੰਕ ਕੀ ਹੋਇਆ ਕਿ ਮੈਂ ਵਿੱਚੇ ਬਿਮਾਰ ਹੋ ਗਿਆ, ਤੇ ਮੈਂ ਜਦੋਂ ਡਾਕਟਰ ਨੂੰ ਪੁੱਛਿਆ ਉਹ ਕਹਿੰਦਾ ਵੀ ਇੱਥੇ ਦੇ ਖਾਣੇ ਤੈਨੂੰ ਨਹੀਂ ਪਚਦੇ, ਤੈਨੂੰ ਆਪਣੀ ਰੋਟੀ ਸੁਧਾਰਨ ਦੀ ਲੋੜ ਹੈ, ਤੇ ਮੈਂ ਕਿਹਾ ਵੀ ਰੋਟੀ ਤਾਂ ਅਸੀਂ ਕਦੀ ਬਣਾਈ ਨੀ ਆਪ, ਤੇ ਰੋਟੀ ਸੁਧਾਰੀਏ ਕਿੱਦਾਂ, ਤੇ ਉਹ ਕਹਿੰਦਾ ਵੀ ਇਹ ਤੇਰੀ ਪ੍ਰੋਬਲਮ ਹੈ ਤੂੰ ਜਾ ਕੇ ਇਹਨੂੰ ਸੋਲਵ ਕਰ, ਤੇ ਮੈਂ ਕੀ ਕੀਤਾ ਜੀ ਮੈਂ ਗੁਰਦੁਆਰਾ ਸਾਹਿਬ ਉੱਥੇ ਇੱਕ ਐਡਵਰਟੀਜ਼ਮੈਂਟ ਲਾਤੀ ਸੀ ਐਡਲੇ ਕਿ ਮੈਨੂੰ ਹੈਲਪ ਚਾਹੀਦੀ ਹੈ ਜੀ ਰੋਟੀ ਬਣਾਉਣ ਵਾਸਤੇ, ਤੇ ਉੱਥੇ ਮੈਨੂੰ 3-4 ਲੋਕਾਂ ਨੇ ਕੰਟੈਕਟ ਕੀਤਾ, ਤੇ ਫਿਰ ਉੱਥੋਂ ਮੈਂ ਉਹਨਾਂ ਨੂੰ ਰੋਟੀ ਲੈਣੀ ਸ਼ੁਰੂ ਕਰਤੀ, ਉਹਨਾਂ ਨੂੰ ਮੈਂ $10-15 ਦੇ ਕੇ ਹਰ ਰੋਜ਼ ਦੇ ਰੋਟੀ ਲੈ ਲਈ ਉਹਨਾਂ ਕੋਲ,
ਟਿਫਨ ਲੈ ਲੈਂਦੇ ਸੀ।
ਹਾਂਜੀ ਹਾਂਜੀ, ਟਿਫਨ ਇੱਕ ਤਰ੍ਹਾਂ ਦਾ ਟਿਫਨ ਹੀ ਕਹਿ ਲਓ, ਤੇ ਫਿਰ ਉਹ ਤੋਂ ਬਾਅਦ ਉਹ ਕਈਆਂ ਨੇ ਮਿਰਚਾਂ ਜ਼ਿਆਦਾ ਪਾਣੀਆਂ, ਕਈਆਂ ਨੇ ਮਸਾਲੇ ਜ਼ਿਆਦਾ ਪਾਣੇ, ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਇਹਨੂੰ ਟਿਫਨ ਨੂੰ ਇੱਦਾਂ ਕਰੋ ਜਿੱਦਾਂ ਮੈਨੂੰ ਮਿਲੇ, ਜਿੱਦਾਂ ਮੈਨੂੰ ਚਾਹੀਦਾ।
ਓਕੇ, ਕਸਟਮਾਈਜ਼ ਕਰੋ।
ਹਾਂਜੀ, ਇਹਨੂੰ ਕਸਟਮਾਈਜ਼, ਪਰਸਨਲਾਈਜ਼ ਕਰੋ, ਮੇਰੇ ਜਿੱਦਾਂ ਮੇਰੀ ਮੰਮੀ ਖਾਣਾ ਬਣਾਉਂਦੀ ਸੀ, ਤੇ ਉਹ ਕਹਿੰਦੇ ਜੀ ਅਸੀਂ ਨਹੀਂ ਕਰ ਸਕਦੇ, ਵਿੱਚੋਂ 2-3 ਕਹਿੰਦੇ ਅਸੀਂ ਕਰ ਸਕਦੇ ਹਾਂ ਬਟ ਤੁਹਾਨੂੰ $5-10 ਐਕਸਟਰਾ ਦੇਣੇ ਪੈਣੇ ਆ, ਤੇ ਮੈਂ ਕਿਹਾ ਠੀਕ ਹੈ ਜੀ ਮੈਂ ਦੇ ਦੂੰਗਾ, ਪੈਸੇ ਦੀ ਕੋਈ ਲੋੜ ਹੀ ਨਹੀਂ ਹੈ, ਕੋਈ ਦਿੱਕਤ ਨਹੀਂ ਸੀ, ਤੁਸੀਂ ਬਸ ਮੈਨੂੰ ਉਹ ਚੀਜ਼ ਦਿਓ ਜਿਹੜੀ ਚੀਜ਼ ਮੈਨੂੰ ਚਾਹੀਦੀ ਸੀ। ਤੋ ਹੋਇਆ ਕਿ ਜਿਹੜੀ ਚੀਜ਼ਾਂ ਉਹ ਆਪਣੇ ਫੈਮਿਲੀ ਵਾਸਤੇ ਬਣਾਉਂਦੇ ਸੀ ਨਾ, ਉਹ ਪਹਿਲਾਂ ਮੈਨੂੰ ਦਿੰਦੇ ਸੀ, ਬਟ ਉਸ ਤੋਂ ਮਾਡਲ ਚੇਂਜ ਹੋ ਗਿਆ ਕਿ ਜਿਹੜੀ ਚੀਜ਼ਾਂ ਉਹ ਮੇਰੇ ਵਾਸਤੇ ਬਣਾਉਂਦੇ ਸੀ ਨਾ ਉਹ ਆਪਣੀ ਫੈਮਿਲੀ ਵਾਸਤੇ ਕੁੱਕ ਕਰ ਦਿੰਦੇ ਸੀ। ਤੇ ਉਹ ਇੱਕ ਤਰ੍ਹਾਂ ਦਾ ਇੱਕ ਬਿਜ਼ਨਸ ਮਾਡਲ ਬਣ ਗਿਆ ਤੇ ਨਾਲੇ ਉੱਥੇ ਮੈਂ ਆਪਣੇ ਦੋਸਤਾਂ ਨਾਲ ਰਹਿੰਦਾ ਸੀ ਤੇ ਮੈਂ ਉਹਨਾਂ ਨੂੰ ਦੱਸਿਆ ਤੇ ਉਹ ਕਹਿੰਦੇ ਯਾਰ ਇਹ ਤਾਂ ਫਿਰ ਸਾਡੇ ਵਾਸਤੇ ਵੀ ਬਹੁਤ ਵਧੀਆ, ਤੂੰ ਐਂ ਕਰ ਸਾਡੇ ਵਾਸਤੇ ਵੀ ਰੋਟੀ ਮੰਗਵਾ ਲਿਆ ਕਰ। ਤੇ ਫਿਰ ਮੈਂ ਆਪਣੇ ਆਫਿਸ ਦੱਸਿਆ ਤੇ ਉਹ ਆਫਿਸ ਵੀ ਬਣਾਉਣ ਲੱਗ ਗਏ।
ਅੱਛਾ।
ਤੇ ਇੱਕ ਤਰ੍ਹਾਂ ਦਾ ਮੈਂ ਇੱਕ ਛੋਟੀ ਜੀ ਯੂ ਨੋ ਵੈਰੀ ਮਾਈਕਰੋ ਰੈਵੋਲੂਸ਼ਨ ਸ਼ੁਰੂ ਕਰਤੀ ਸੀ ਜਿਹਦੇ ਅੰਦਰ ਤਿੰਨ ਉੱਥੇ ਸਾਡੇ ਕੁੱਕ ਸੀ ਉਹ ਰੈਗੂਲਰਲੀ ਸਾਡੇ ਵਾਸਤੇ ਆਫਿਸ ਤੇ ਘਰ ਵਾਸਤੇ ਕੁੱਕ ਕਰਦੇ ਸੀ ਤੇ ਫਿਰ ਉਹ ਡਿਲੀਵਰੀ ਵੀ ਕਰਨ ਲੱਗ ਗਏ। ਸੋ ਇਹ ਇੱਕ ਛੋਟੀ ਜੀ ਵੈਰੀ ਸਮਾਲ ਮਾਈਕਰੋ ਸੋਰਟ ਆਫ ਬਿਜ਼ਨਸ ਅਸੀਂ ਸੈਟਅਪ ਕਰ ਲਿਆ ਸੀ ਤੇ ਫਿਰ ਅਸੀਂ ਸੋਚਿਆ ਚਲੋ ਹੁਣ ਅਸੀਂ ਇਹਨੂੰ ਇੱਕ ਪਲੇਟਫਾਰਮ ਤੇ ਪਾ ਦਿੰਦੇ ਹਾਂ ਟੈਕਨੋਲੋਜੀ ਤਕਨੀਕ ਯੂਜ਼ ਕਰਕੇ ਜਿੱਦਾਂ ਦੀ ਉਬਰ ਦੀ ਐਪ ਹੈ ਜਾਂ ਏਅਰ ਟਾਸਕਰ ਦੀ ਐਪ ਹੈ ਉਸੇ ਤਰ੍ਹਾਂ ਹੀ ਇਹਨਾਂ ਕੁੱਕਸ ਨੂੰ ਸਾਡੇ ਵਰਗੇ ਕਸਟਮਰਸ ਦੇ ਨਾਲ ਕਨੈਕਟ ਕਰਦੀ ਹੈ ਉਹ ਭਾਵੇਂ ਕਿਹੜੀ ਵੀ ਰਿਲੇਸ਼ਨ ਤੇ ਕੰਟਰੀ ਦਾ ਕੁੱਕ ਹੋਏ ਭਾਵੇਂ ਕਿਹੜੀ ਵੀ ਰਿਲੇਸ਼ਨ ਤੇ ਕੰਟਰੀ ਦਾ ਕਸਟਮਰ ਹੋਏ। ਤੇ ਇਸ ਤਰ੍ਹਾਂ ਅਸੀਂ ਸਲੋਲੀ ਸਲੋਲੀ ਹੌਲੀ 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 ਇਸ ਕੰਪਨੀ ਨੂੰ ਸ਼ੁਰੂ ਕੀਤਾ ਤੇ ਹੁਣ ਸਾਡੇ ਕੋਲ 750 ਪਲੱਸ ਕੁੱਕ ਹੈਗੇ ਆ ਆਸਟ੍ਰੇਲੀਆ ਦੇ ਅੰਦਰ ਰਜਿਸਟਰਡ ਹੈ ਸਾਡੀ ਐਪਲੀਕੇਸ਼ਨ ਦੇ ਅੰਦਰ।
ਜੀ ਤੇ ਕਿੰਨਾ ਵੱਡਾ ਕਲਾਇੰਟ ਬੇਸ ਹੈਗਾ ਤੁਹਾਡਾ ਅਪਰੋਕਸੀਮੇਟਲੀ ਕਿਉਂਕਿ ਵੈਰੀ ਕਰਦਾ ਹੋਣਾ ਐਵਰੀ ਡੇ?
ਹਾਂਜੀ ਹਾਂਜੀ ਇਹ ਕੀ ਹੋਇਆ ਜੀ ਅਸੀਂ ਸ਼ੁਰੂ ਤਾਂ ਕੀਤਾ ਸੀ ਐਵਰੀ ਡੇ ਡਿਨਰ ਦੇਣ ਵਾਸਤੇ ਲੋਕਾਂ ਨੂੰ ਬਟ ਹੁਣ ਓਵਰ ਅ ਕੋਰਸ ਆਫ ਟਾਈਮ ਅਸੀਂ ਦੇਖਿਆ ਵੀ ਉਹਦੇ ਅੰਦਰ ਬਹੁਤ ਸਾਰੀਆਂ ਪ੍ਰੋਬਲਮਸ ਹੈਗੀਆਂ ਉਹਦੇ ਅੰਦਰ ਕੁਆਲਿਟੀ ਕੰਟਰੋਲ ਦੀ ਪ੍ਰੋਬਲਮਸ ਹੈ ਕੁਆਂਟਿਟੀ ਕੰਟਰੋਲ ਦੀਆਂ ਪ੍ਰੋਬਲਮਸ ਹੈ ਉਹਦੇ ਅੰਦਰ ਲੋਜਿਸਟਿਕਸ ਦੀਆਂ ਪ੍ਰੋਬਲਮਸ ਹੈ ਕਿ ਜਿੱਦਾਂ ਇੱਕ ਕੁੱਕ ਨੂੰ ਸਾਨੂੰ 10 ਜਗ੍ਹਾ ਦੇ ਉੱਤੇ ਜਾਣਾ ਪੈਂਦਾ ਸੀ ਡਿਲੀਵਰੀ ਕਰਨ ਯੂ ਨੋ ਵਿਦਇਨ ਦੀ 1 ਆਵਰ ਆਫ ਲੰਚ ਟਾਈਮ ਜਾਂ ਡਿਨਰ ਟਾਈਮ।
ਜੀ ਜੀ।
ਸੋ ਅਸੀਂ ਹੌਲੀ ਹੌਲੀ ਮਾਡਲ ਨੂੰ ਚੇਂਜ ਕਰਕੇ ਅਸੀਂ ਹੁਣ ਇਹ ਹੋਮ ਬੇਸਡ ਕੇਟਰਿੰਗ ਕਰਦਾ। ਸੋ ਜਿੱਦਾਂ ਤੁਸੀਂ ਇੱਕ ਉਬਰ ਬੁਲਾ ਸਕਦੇ ਹੋ ਔਨ ਡਿਮਾਂਡ, ਹੁਣ ਤੁਸੀਂ ਆਪਣੇ ਘਰ ਦੀ ਕੋਈ ਵੀ ਪਾਰਟੀ ਜਾਂ ਆਪਣੇ ਵਰਕ ਪਲੇਸ ਦੀ ਕੋਈ ਵੀ ਪਾਰਟੀ ਸਾਡੇ ਕਿਸੇ ਕੁੱਕ ਦੇ ਥਰੂ ਇੱਕ ਬਫੇ ਲੈ ਸਕਦੇ ਹੋ ਤੇ ਸਾਡਾ ਟਾਰਗੇਟ ਹੁੰਦਾ ਵੀ ਜਿੰਨੇ ਵੀ ਐਕਟਿਵ ਕੁੱਕ ਹੈ ਪਰ ਡੇ ਉਹਨਾਂ ਨੂੰ ਐਟਲੀਸਟ ਯੂ ਨੋ 4-5 ਆਰਡਰਸ ਪਰ ਵੀਕ ਮਿਲਣ ਤਾਂ ਕਿ ਉਹਨਾਂ ਦੀ ਅਰਾਊਂਡ 3,000 ਦੀ ਅਰਾਊਂਡ ਸੇਲ ਪਰ ਵੀਕ ਹੁੰਦੀ ਰਹੇ।
ਠੀਕ ਹੈ। ਯਾਨੀ ਕਿ ਇੰਡੀਵਿਜੁਅਲ ਟਿਫਨਸ ਦੇ ਨਾਲੋਂ ਤੁਸੀਂ ਬਲਕ ਆਰਡਰ ਲੈਣੇ ਸ਼ੁਰੂ ਕਰ ਦਿੱਤੇ ਹੈ?
ਹਾਂਜੀ ਹਾਂਜੀ ਇਦਾਂ ਕਿ ਅਸੀਂ ਪ੍ਰੋਬਲਮ ਦੇਖੀ ਬਹੁਤ ਸਾਰੀ ਜਿੱਦਾਂ ਅਸੀਂ ਫਰਾਈਡੇ ਨੂੰ ਮਿਲਦੇ ਹਾਂ ਸੈਟਰਡੇ ਨੂੰ ਮਿਲਦੇ ਹਾਂ ਹੁਣ ਸਾਡੀ ਹੈਗੀਆਂ ਟ੍ਰੈਡੀਸ਼ਨਲ ਫੈਮਿਲੀਆਂ ਅਸੀਂ ਇੱਕ ਤਰ੍ਹਾਂ ਨੂੰ ਅਸੀਂ ਇੱਕ ਤਰ੍ਹਾਂ ਲੈ ਲੈਂਦੇ ਜਾਂ ਤਾਂ ਅਸੀਂ ਪੀਜ਼ੇ ਆਰਡਰ ਕਰ ਲਈਏ ਜਾਂ ਜੀ ਕਿਸੇ ਨੂੰ ਕੁੱਕ ਕਰਨਾ ਪੈਂਦਾ
ਜੀ ਜੀ
ਤਾਂ ਕੋਈ ਵੀ ਇੰਜੋਏ ਨਹੀਂ ਕਰ ਸਕਦਾ ਉਸ ਚੀਜ਼ ਨੂੰ ਫਿਰ ਉਸ ਚੀਜ਼ ਉਸ ਪ੍ਰੋਬਲਮ ਨੂੰ ਅਸੀਂ ਸੋਲਵ ਕਰਦੇ ਹੋਏ ਅਸੀਂ ਇੱਕ ਔਨ ਡਿਮਾਂਡ ਅਫੋਰਡੇਬਲ ਕੇਟਰਿੰਗ ਇੰਡੀਪੈਂਡੈਂਟ ਕੁੱਕਸ ਤੋਂ ਅਸੀਂ ਇੱਕ ਸਰਵਿਸ ਸ਼ੁਰੂ ਕੀਤੀ ਹੈ ਜਿਹੜੇ ਤੁਸੀਂ ਕੋਈ ਵੀ ਆਪਣੇ ਕੋਈ ਤੁਹਾਡੇ ਗੁਆਂਢ ਦੇ ਅੰਦਰ ਕੋਈ ਬੰਦਾ ਰਹਿੰਦਾ ਉਹ ਤੁਹਾਡੀ ਕੁਕਿੰਗ ਕਰਕੇ ਤੁਹਾਨੂੰ ਘਰ ਫੜਾ ਦੇਗਾ।
ਤੇ ਤੁਹਾਡਾ ਹੁਣ ਜਿਹੜਾ ਬੇਸ ਹੈ ਉਹ ਕਿਹੜੀ ਜਗ੍ਹਾ ਤੇ ਹੈ? ਸਿਡਨੀ, ਮੈਲਬਰਨ ਜਾਂ ਹੋਰ ਕਿਹੜੇ ਸ਼ਹਿਰਾਂ ਦੇ ਵਿੱਚ ਕਿਵੇਂ ਹੈਗਾ ਥੋੜਾ ਜਿਹਾ ਉਹਦੇ ਬਾਰੇ ਦੱਸੋ।
ਹਾਂਜੀ ਅਸੀਂ ਆਪਣਾ ਬੇਸ ਸਿਡਨੀ ਦੇ ਵਿੱਚ ਬਣਾਇਆ ਅਜੀ ਅਸੀਂ ਇੱਥੇ ਐਕਸਪੈਂਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਜਿਹੜਾ ਅਸੀਂ ਆਲਮੋਸਟ ਕਰ ਚੁੱਕੇ ਹਾਂ ਹੁਣ ਅਸੀਂ ਆਲਮੋਸਟ ਸਾਰਾ ਸਿਡਨੀ ਕਵਰ ਕਰਦੇ ਹਾਂ ਹੁਣ ਅਸੀਂ ਮੈਲਬਰਨ 'ਚ ਲਾਂਚ ਕਰਨ ਦੀ ਸਟ੍ਰੈਟਜੀ ਬਣਾ ਰਹੇ ਹਾਂ ਜੀ ਕਿਉਂਕਿ ਅਸੀਂ ਬਹੁਤ ਕੁਝ ਸਿੱਖ ਚੁੱਕੇ ਹਾਂ ਸਿਡਨੀ ਦੇ ਲਾਂਚ ਤੋਂ ਤੇ ਹੁਣ ਵਾਂਸ ਵੀ ਲਾਂਚ ਇਨ ਮੈਲਬਰਨ ਸਾਡੇ ਕੋਲ ਕੁੱਕਸ ਆਲਰੇਡੀ ਇਨ ਪਲੇਸ ਹੈਗੇ ਆ ਸੋ ਉਹ ਸਾਨੂੰ ਦਿੱਕਤ ਨਹੀਂ ਆਏਗੀ ਕਿਉਂਕਿ ਆਲ ਥਰੂ ਆਸਟ੍ਰੇਲੀਆ ਸਾਡੇ ਕੋਲ ਬਹੁਤ ਸਾਰੀਆਂ ਐਪਲੀਕੇਸ਼ਨਾਂ ਹੈਗੀਆਂ ਸੋ ਅਸੀਂ ਉੱਥੇ ਲਾਂਚ ਕਰਾਂਗੇ ਤੇ ਵਿਲ ਸਟਾਰਟ ਗੈਟਿੰਗ ਕਸਟਮਰਸ।
ਮੈਂ ਥੋੜ੍ਹਾ ਜਿਹਾ ਇੱਥੇ ਕਲੈਰੀਫਾਈ ਕਰਨਾ ਚਾਹੁੰਦਾ ਕਿ ਜਿਵੇਂ ਤੁਸੀਂ ਕਿਹਾ ਸੀਗਾ ਸਭ ਤੋਂ ਪਹਿਲਾਂ ਤੁਹਾਨੂੰ ਡੇਲੀ ਖਾਣਾ ਖਾਣ ਵਾਸਤੇ ਦਿੱਕਤ ਆ ਰਹੀ ਸੀਗੀ, ਘਰ ਦਾ ਖਾਣਾ ਸਵਾਦ ਨਹੀਂ ਸੀ ਮਿਲ ਰਿਹਾ, ਹੈ ਨਾ? ਤਾਂ ਤੁਸੀਂ ਕਿਸੇ ਨੂੰ ਅਪਰੋਚ ਕੀਤਾ ਵੀ ਡੇਲੀ ਟਿਫਨ ਵਗੈਰਾ ਮਿਲ ਜਾਏ?
ਹਾਂਜੀ।
ਉੱਥੋਂ ਤੁਸੀਂ ਸਟਾਰਟ ਕੀਤਾ?
ਹਾਂਜੀ।
ਪਰ ਅਕਸਰ ਅਸੀਂ ਜਦੋਂ ਕਦੀ ਬਾਹਰ ਖਾਣਾ ਹੁੰਦਾ, ਮੈਂ ਮੰਨ ਲਓ ਘਰ ਹੀ ਰੋਜ਼ ਖਾਣਾ, ਪਰ ਮੈਂ ਜੇ ਕਦੀ ਬਾਹਰ ਖਾਣਾ ਹੋਵੇ ਤਾਂ ਮੈਨੂੰ ਲੱਗਦਾ ਕਿ ਕੋਈ ਵਧੀਆ ਚੀਜ਼ ਖਾਧੀ ਜਾਵੇ, ਡਿਫਰੈਂਟ ਖਾਧੀ ਜਾਵੇ, ਮਸਾਲੇ ਵਾਲੀ ਖਾਧੀ ਜਾਵੇ, ਕਿਉਂਕਿ ਵਾਂਸ ਇਨ ਅ ਵਾਈਲ ਵਾਲੀ ਗੱਲ ਹੁੰਦੀ ਹੈ।
ਹਾਂਜੀ ਹਾਂਜੀ।
ਹੁਣ ਤੁਸੀਂ ਕੇਟਰਿੰਗ ਪ੍ਰੋਵਾਈਡ ਕਰ ਰਹੇ ਹੋ?
ਹਾਂਜੀ।
ਘਰ ਦੇ ਵਿੱਚ ਕਿਸੇ ਨੇ ਪਾਰਟੀ ਕਰਨੀ ਹੈ, ਉਹ ਵਾਂਸ ਇਨ ਅ ਵਾਈਲ ਵਾਲੀ ਗੱਲ ਹੁੰਦੀ ਹੈ।
ਹਾਂਜੀ।
ਉਹਦੇ ਵਾਸਤੇ ਖਾਣਾ ਕਿਹੋ ਜਿਹਾ ਤਿਆਰ ਕਰਦੇ ਹੋ? ਕੋਈ ਸਪੈਸ਼ਲ ਪਾਰਟੀ ਦਾ ਧਿਆਨ ਰੱਖ ਕੇ ਜਾਂ ਘਰੇਲੂ ਮਾਹੌਲ ਧਿਆਨ 'ਚ ਰੱਖ ਕੇ?
ਨਹੀਂ ਜੀ, ਅਸੀਂ ਬਹੁਤ ਕੇਅਰਫੁਲੀ, ਸਾਡੇ ਜਿਹੜੇ ਕੁੱਕਸ ਹੈ ਉਹ ਕੋਈ ਜਿੱਦਾਂ ਆਈ ਥਿੰਕ ਤੁਹਾਨੂੰ ਪਤਾ ਹੋਏਗਾ ਕਿ ਜੇ ਕਿਸੇ ਨੇ ਉਬਰ ਦੇ ਨਾਲ ਵੀ ਕੰਮ ਕਰਨਾ ਜਾਂ ਸਾਡੇ ਨਾਲ ਵੀ ਕੰਮ ਕਰਨਾ, ਅਸੀਂ ਬਹੁਤ ਸਟ੍ਰਿਕਟ ਪ੍ਰੋਸੈਸ ਹੁੰਦਾ ਸਾਡਾ, ਤੁਹਾਨੂੰ ਫੂਡ ਸੇਫਟੀ ਸਰਟੀਫਿਕੇਸ਼ਨ ਲੈਣੀ ਪੈਂਦੀ ਹੈ, ਤੁਹਾਡਾ ਫੂਡ ਟੇਸਟ ਹੁੰਦਾ ਤੇ ਅਸੀਂ ਤੁਹਾਡਾ ਇੰਟਰਵਿਊ ਲੈਂਦੇ ਹਾਂ ਤੇ ਤੁਹਾਡੀ ਫੋਟੋਗ੍ਰਾਫ ਲੈਂਦੇ ਹਾਂ, ਤੁਹਾਡੀ ਫੋਟੋਗ੍ਰਾਫ, ਤੁਹਾਡੀ ਫੂਡ ਦੀ ਫੋਟੋਗ੍ਰਾਫ, ਤੁਹਾਡੀ ਕਿਚਨ ਦੀ ਫੋਟੋਗ੍ਰਾਫ ਲੈਂਦੇ ਹਾਂ ਤੇ ਤੁਹਾਨੂੰ ਇੱਕ ਤਰ੍ਹਾਂ ਦਾ ਬਫੇ ਬਣਾ ਕੇ ਦਿੰਦੇ ਹਾਂ, ਉਹ ਬਫੇ ਦੇ ਅੰਦਰ ਤੁਹਾਡੀ ਹੀ ਡਿਸ਼ਿਜ਼ ਨੂੰ ਲੈ ਕੇ ਅਸੀਂ ਦੋ ਤਰ੍ਹਾਂ ਦੀ ਔਂਟਰੇਜ, ਦੋ ਤਰ੍ਹਾਂ ਦੇ ਜਾਂ ਤਿੰਨ ਤਰ੍ਹਾਂ ਦੇ ਮੇਨਸ ਤੇ ਡਿਜ਼ਰਟਸ ਦਾ ਇੱਕ ਤਰ੍ਹਾਂ ਦਾ ਪੈਕੇਜ ਸੋਰਟ ਆਫ ਅਸੀਂ ਇੱਕ ਪ੍ਰਪੋਜ਼ਲ ਬਣਾਉਂਦੇ ਹਾਂ ਤੇ ਉਹ ਅਸੀਂ ਆਪਣੀ ਵੈਬਸਾਈਟ ਦੇ ਉੱਤੇ ਲਾਉਂਦੇ ਹਾਂ। ਸੋ ਜਿਹੜਾ ਤੁਹਾਨੂੰ ਖਾਣਾ ਮਿਲਦਾ ਡਿਸ਼ਮੀ ਤੋਂ ਉਹ ਇੱਕ ਇਹੋ ਜਿਹੇ ਬੰਦੇ ਤੋਂ ਮਿਲੇਗਾ ਜਿਹੜਾ ਨਾ ਕਿ ਕਲੀਨ ਤੇ ਚੰਗਾ ਖਾਣਾ ਬਣਾਉਣਾ ਜਾਣਦਾ ਬਟ ਸਵਾਦ ਖਾਣਾ ਬਣਾਉਣਾ ਵੀ ਜਾਣਦਾ। ਸੋ ਉਹਦੀ ਜਿਹੜੀ ਵਧੀਆ ਗੱਲ ਇਹ ਹੈ ਕਿ ਉਹ ਘਰ ਬਣਿਆ, ਉਹ ਬੜੇ ਤਰੀਕੇ ਦੇ ਨਾਲ, ਬੜੇ ਇੰਟੈਂਸਿਵ ਕੇਅਰ ਦੇ ਨਾਲ ਬਣਿਆ, ਬਟ ਉਹਦਾ ਜਿਹੜਾ ਸਵਾਦ ਹੈ ਉਹ ਤੁਹਾਨੂੰ ਬਾਹਰਲੇ ਖਾਣੇ ਤੋਂ ਵੀ ਜ਼ਿਆਦਾ ਵਧੀਆ ਮਿਲੇਗਾ, ਕਿਉਂਕਿ ਉਹ ਕਿਸੇ ਨੇ ਆਪਣੇ ਪਿਆਰ ਨਾਲ ਬਣਾਇਆ ਤੇ ਉਹ ਕਿਸੇ ਦਾ ਬਹੁਤ ਵੱਡਾ ਪਰਪਸ ਜੁੜਿਆ ਹੋਇਆ, ਕਿਉਂਕਿ ਸਾਡੇ ਕਈ ਕੁੱਕਸ ਹੈਗੇ ਜਿਹੜੇ ਆਪਣੇ ਬੱਚੇ ਨੂੰ ਪਿਆਨੋ ਲੈਸਨਸ ਰੈਗੂਲਰਲੀ ਹਰ ਵੀਕ ਦੇਣ ਵਾਸਤੇ ਕੁਕਿੰਗ ਕਰਦੇ ਸਾਡੇ ਨਾਲ, ਯੂ ਨੋ, ਬਿਕੋਜ਼ ਉਹਨਾਂ ਦਾ ਸੈਕਿੰਡ ਜੋਬ ਹੈ ਕੁਕਿੰਗ ਕਰਨੀ ਸਾਡੇ ਨਾਲ। ਕਈ ਲੋਕੀ ਹੈਗੇ ਆ ਵੀ ਆਪਣਾ ਰੈਂਟ ਭਰਨ ਵਾਸਤੇ ਕੁਕਿੰਗ ਕਰਦੇ ਆ, ਕਈ ਲੋਕੀ ਹੈਗੇ ਆਪਣੀ ਪੜ੍ਹਾਈਆਂ ਦੀ ਫੀਸਾਂ ਕੱਢਣ ਵਾਸਤੇ ਕਰਦੇ ਆ।
ਠੀਕ ਹੈ ਜੀ, ਯਾਨੀ ਕਿ ਇਨ ਅਦਰ ਵੇ ਉਹਨਾਂ ਦੀ ਹੈਲਪ ਵੀ ਹੋ ਰਹੀ ਹੈ।
ਹਾਂਜੀ, ਉਹਨਾਂ ਦੀ ਬਹੁਤ ਵੱਡੀ ਹੈਲਪ ਹੋ ਰਹੀ ਹੈ। ਸੋ ਤੁਸੀਂ ਨਾ ਕਿ ਆਪਣੀ ਆਪ ਲਈ ਪ੍ਰੋਬਲਮ ਸੋਲਵ ਕਰ ਰਹੇ ਹੋ, ਤੁਸੀਂ ਆਪਣੀ ਕਮਿਊਨਿਟੀ ਦੀ ਹੈਲਪ ਵੀ ਕਰ ਰਹੇ ਹੋ ਇਸ ਪਲੇਟਫਾਰਮ ਦੇ ਥਰੂ।
ਤੇ ਤੁਹਾਡਾ ਜਿਹੜਾ ਮੈਨਿਊ ਹੁੰਦਾ ਹੈ ਉਹ ਕਿਹੜਾ ਹੈਗਾ, ਇੰਡੀਅਨ ਹੈਗਾ ਜਾਂ ਵੈਸਟਰਨ ਵੀ ਹੈਗਾ, ਕਸਟਮਾਈਜ਼ ਕਿਸ ਤਰ੍ਹਾਂ ਕਰਦੇ ਹੋ?
ਸਾਡਾ ਮੈਨਿਊ ਜੀ ਕਸਟਮਾਈਜ਼ ਹੁੰਦਾ ਕੁੱਕ ਦੇ ਉੱਤੇ। ਸੋ ਜੇ ਕੁੱਕ ਹੈਗਾ, ਜਿੰਨਾ ਅੱਜ ਕੱਲ ਕੀ ਹੋ ਰਿਹਾ ਜੀ, ਜਿਹੜੇ ਅਸੀਂ ਟੈਲੈਂਟਡ ਕੁੱਕਸ ਲੈ ਰਹੇ ਹਾਂ ਉਹਨਾਂ ਕੋਲ ਵਰਾਇਟੀ ਬੜੀ ਹੈ ਜੀ। ਹੁਣ ਜਿਹੜਾ ਕੁੱਕ ਸਾਡਾ ਹੈਗਾ ਨੌਰਥ ਇੰਡੀਅਨ ਫੂਡ ਬਣਾ ਸਕਦਾ, ਉਹ ਐਕਚੁਲੀ ਕਾਫੀ ਅੱਛਾ ਹੈ ਜੀ, ਉਹ ਹੈਦਰਾਬਾਦੀ ਫੂਡ ਬਣਾਉਣ ਚ ਵੀ। ਸੋ ਅਸੀਂ ਉਹਨਾਂ ਨੂੰ ਦੋਨੋਂ ਆਪਸ਼ਨ ਦਿੰਦੇ ਹਾਂ ਵੀ ਅੱਛੇ, ਤੁਹਾਨੂੰ ਦੋ ਤਰ੍ਹਾਂ ਦੇ ਬਫੇ ਸਾਡੇ ਰੈਡੀ ਕਰ ਦਿੰਦੇ ਹਾਂ।
ਅੱਛਾ ਅੱਛਾ,
ਇਹ ਬੜਾ ਰੇਅਰ ਹੁੰਦਾ, ਬਟ ਅਸੀਂ ਕਰ ਦਿੰਦੇ ਇੱਦਾਂ। ਬਟ ਐਟ ਦ ਸੇਮ ਟਾਈਮ ਤੁਹਾਨੂੰ, ਸਾਡੇ ਕੋਲ ਵੀਤਨਾਮੀਸ ਕੁੱਕ ਵੀ ਹੈਗੇ ਆ, ਸਾਡੇ ਕੋਲ ਗ੍ਰੀਕ ਕੁੱਕ ਵੀ ਹੈਗੇ ਆ, ਸਾਡੇ ਕੋਲ ਲੈਬਨੀਸ ਕੁੱਕਸ ਵੀ ਹੈਗੇ ਆ, ਸਾਡੇ ਕੋਲ ਮਾਡਰਨ ਆਸਟ੍ਰੇਲੀਅਨ ਕੁੱਕਸ ਵੀ ਹੈਗੇ ਆ, ਸੋ ਜੈਪਨੀਜ਼ ਕੁੱਕਸ ਵੀ ਹੈਗੇ ਆ, ਤੇ ਇਸ ਤਰ੍ਹਾਂ ਦੇ ਬਫੇਜ਼ ਅਸੀਂ ਪ੍ਰੈਜੈਂਟ ਕਰਦੇ ਹਾਂ, ਤੇ ਕਸਟਮਰਸ ਕਾਫੀ ਪਸੰਦ ਕਰਦੇ ਇਸ ਚੀਜ਼ ਨੂੰ, ਕਿਉਂਕਿ ਉਹਨਾਂ ਨੂੰ ਸੋਚਣਾ ਨਹੀਂ ਪੈਂਦਾ ਕਿ ਅੱਛਾ ਕੀ ਕਰੀਏ ਕੀ ਨਹੀਂ, ਕਿਉਂਕਿ ਤੁਸੀਂ ਸੋਚੋਗੇ ਤੁਸੀਂ ਰੈਸਟੋਰੈਂਟ ਜਿਹਨੂੰ ਜਾਓਗੇ ਯਾਰ, ਏਡਾ 150 ਪੇਜ ਦਾ ਆਪਣਾ 150 ਆਈਟਮ ਦਾ ਮੈਨਿਊ ਹੁੰਦਾ, ਤੁਸੀਂ ਸੋਚਦੇ ਮੈਂ ਕੀ ਖਾਵਾਂ, ਅਸੀਂ ਉਹ 150 ਆਈਟਮ ਨੂੰ 5 ਆਈਟਮ ਬਣਾ ਕੇ ਤੁਹਾਨੂੰ ਪ੍ਰੈਜੈਂਟ ਕਰਦੇ ਹਾਂ ਕਿ ਇਹ ਬੈਸਟ ਹੈ ਜੀ।
ਠੀਕ ਹੈ,
ਕਿਉਂਕਿ ਅਸੀਂ ਟਰਾਈ ਕੀਤਾ ਹੋਇਆ।
ਠੀਕ ਹੈ ਜੀ, ਹੁਣ ਗੱਲ ਕਰਾਂਗੇ ਤੁਹਾਡੀ ਟੀਮ ਦੀ। ਤੁਸੀਂ ਆਪ ਸਟਾਰਟ ਕੀਤਾ ਸੀ ਛੋਟੇ ਜਿਹੇ ਲੈਵਲ ਤੋਂ, ਇਸ ਟਾਈਮ ਤੁਹਾਡੀ ਟੀਮ ਕਿੰਨੀ ਕੁ ਵੱਡੀ ਹੋ ਚੁੱਕੀ ਹੈ? ਮੈਂ ਸ਼ੈਫਸ ਵਗੈਰਾ ਦੀ ਗੱਲ ਨਹੀਂ ਕਰ ਰਿਹਾ, ਐਡਮਿਨਿਸਟ੍ਰੇਸ਼ਨ ਵਾਲੀ ਗੱਲ ਕਰ ਰਿਹਾ ਮੈਂ, ਤੇ ਟਾਈਮ ਨੂੰ ਕਿੱਦਾਂ ਮੈਨੇਜ ਕਰਦੇ ਹੋ?
ਤੁਹਾਡਾ ਪਹਿਲਾ ਸਵਾਲ ਸੀ ਟੀਮ ਦੇ ਉੱਤੇ, ਹੁਣ ਟੀਮ ਸਾਡੀ 14 ਬੰਦਿਆਂ ਦੀ ਹੋ ਚੁੱਕੀ ਹੈ, ਜਿਹਦੇ ਵਿੱਚ ਤੁਸੀਂ ਲਓਗੇ ਕਿ ਜਿਹੜੇ ਆਸਟ੍ਰੇਲੀਆ ਦੇ ਟੌਪ ਟੈਕਨੋਲੋਜੀ ਲਾਇਰ ਹੈ ਉਹ ਸਾਡੇ ਬੋਰਡ ਦੇ ਉੱਤੇ ਹੈ, ਜਿਹੜੇ ਡੋਮੀਨੋਜ਼ ਦੇ ਐਕਸ CEO ਸੀ ਉਹ ਸਾਡੇ ਐਡਵਾਈਜ਼ਰ ਹੈਗੇ ਹੈ ਜੀ, ਜਿਹੜੇ ਬੰਦਿਆਂ ਨੇ ਬੁਲੀਸ ਤੇ ਕੋਲਸ ਦੇ ਸਾਰੇ ਸਿਸਟਮ ਬਣਾਏ ਹੋਏ ਆ ਮਾਰਕੀਟ ਪਲੇਸ ਤੇ ਆਨਲਾਈਨ, ਉਹ ਸਾਡੇ ਟੀਮ ਦੇ ਅੰਦਰ ਹੈਗੇ ਹੈ। ਹੁਣ ਟਾਈਮ ਮੈਨੇਜਮੈਂਟ ਇੱਕ ਤਰ੍ਹਾਂ ਦਾ ਬੜਾ ਯੂਨੀਕ ਕੁਐਸਚਨ ਹੈ ਜੀ ਤੁਹਾਡਾ,
ਕਿਉਂਕਿ ਫਲੈਕਸੀਬਿਲਿਟੀ ਵੀ ਹੈਗੀ ਹੈ ਔਰ ਡਿਮਾਂਡ ਵੀ ਬਹੁਤ ਜ਼ਿਆਦਾ ਹੁੰਦੀ, ਇੱਕਦਮ ਕੰਮ ਕਰਨਾ ਪੈਣਾ।
ਹਾਂਜੀ ਹਾਂਜੀ ਹਾਂਜੀ, ਆਈ ਥਿੰਕ ਜਦੋਂ ਤੁਸੀਂ ਗਰੋ ਕਰ ਰਹੇ ਹੁੰਦੇ ਹੋ, ਜਦੋਂ ਕਾਫੀ ਕੁਛ ਲੋਡ ਹੁੰਦਾ ਉਦੋਂ ਹੁੰਦਾ, ਬਟ ਹੁਣ ਐਕਚੁਲੀ ਜੇ ਇੱਕ ਤਰ੍ਹਾਂ ਦੀ ਰਿਅਲਾਈਜੇਸ਼ਨ ਮੇਰੇ ਕੋਲ ਵੀ ਆਈ ਹੈ ਕਿ ਐਕਚੁਲੀ ਟਾਈਮ ਸਾਡੇ ਕੋਲ ਹੈਗਾ, ਬਟ ਅਸੀਂ ਉਹ ਕੀ ਕਰਦੇ ਹਾਂ, ਅਸੀਂ ਉਹਨੂੰ ਉਸ ਟਾਈਮ ਨੂੰ ਆਪਣੇ ਕਸਟਮਰ ਦੀ ਵੋਇਸ ਬਣਨ ਵਾਸਤੇ ਯੂਜ਼ ਕਰਦੇ ਹਾਂ, ਕਿਉਂਕਿ ਇਹ ਇੱਕ ਟੈਕਨੋਲੋਜੀ ਇਹੋ ਜਿਹੀ ਚੀਜ਼ ਹੈ ਕਿ ਤੁਸੀਂ, ਹਾਂਜੀ ਤੁਸੀਂ ਸਿਡਨੀ 'ਚ ਬਹਿ ਕੇ ਤੁਸੀਂ ਕਿਸੇ ਪੈਨਰਿਥ ਵਾਲੇ ਕੁੱਕ ਦੇ ਨਾਲ, ਤੁਸੀਂ ਬਲੈਕਟਾਊਨ ਵਾਲੇ ਕਸਟਮਰ ਨਾਲ ਕਨੈਕਟ ਕਰ ਸਕਦੇ ਹੋ, ਬਟ ਤੁਹਾਨੂੰ ਉਹ ਟ੍ਰਾਂਜੈਕਸ਼ਨ ਨੂੰ ਜਾਣਨ ਵਾਸਤੇ ਬਹੁਤ ਟਾਈਮ ਲੱਗ ਜਾਂਦਾ, ਉਹਨੇ ਕੀ ਕਿਹਾ, ਕੀ ਟ੍ਰਾਂਜੈਕਸ਼ਨ ਹੋਈ, ਕਿੰਨੇ ਪੈਸੇ ਲੱਗੇ, ਕਸਟਮਰ ਕੀ ਸੋਚ ਰਿਹਾ ਸੀ, ਕੁੱਕ ਕੀ ਸੋਚ ਰਿਹਾ ਸੀ। ਇਹ ਜਿੰਨਾ ਜ਼ਿਆਦਾ ਤੁਸੀਂ ਜਾਣੋਗੇ ਓਨਾ ਹੀ ਜ਼ਿਆਦਾ ਤੁਹਾਨੂੰ ਆਪਣੀ ਤਕਨੀਕ ਨੂੰ ਅੱਗੇ ਵਧਾਉਣ ਦਾ ਮੌਕਾ ਮਿਲੇਗਾ। ਸੋ ਸਾਡਾ ਜਿਹੜਾ ਟਾਈਮ ਹੈ ਉਹ ਸਭ ਤੋਂ ਜ਼ਿਆਦਾ ਯੂਜ਼ ਹੁੰਦਾ ਹੈ ਜੀ ਇਹਨਾਂ ਚੀਜ਼ਾਂ ਨੂੰ ਪਰਖਣ 'ਚ।
ਜੀ, ਮੈਂ ਤੁਹਾਡੀ ਵੈਬਸਾਈਟ ਦੇਖ ਰਿਹਾ ਸੀ, ਉਸ 'ਚ ਤੁਸੀਂ ਲਿਖਿਆ ਹੋਇਆ ਵੀਕਲੀ ਮੀਟਅਪਸ ਅਤੇ ਪ੍ਰੈਜੈਂਟੇਸ਼ਨਸ ਵਗੈਰਾ, ਇਹ ਕੀ ਕੋਨਸੈਪਟ ਹੈਗਾ?
ਉਹ ਜਿਹੜਾ ਕੋਨਸੈਪਟ ਹੈ ਜੀ, ਜਿੱਦਾਂ ਸਾਡਾ ਇੱਕ ਨਵਾਂ ਮਾਡਲ ਹੈ, ਜਿੱਦਾਂ ਅਸੀਂ ਘਰ ਦੀਆਂ ਪਾਰਟੀਆਂ ਅਸੀਂ ਕੇਟਰ ਕਰਦੇ ਹਾਂ, ਉੱਦਾਂ ਹੀ ਅਸੀਂ ਵਰਕ ਪਲੇਸ ਲੰਚਿਸ ਵੀ ਕੇਟਰ ਕਰਦੇ ਹਾਂ।
ਜਿਵੇਂ ਪਹਿਲਾਂ ਸੈਂਡਵਿਚ ਵਗੈਰਾ ਆਉਂਦੇ ਸੀ ਉਹੀ ਥਾਂ ਤੁਸੀਂ?
ਅੱਛਾ ਅੱਛਾ, ਹਾਂਜੀ, ਜਿੱਦਾਂ ਹੁਣ ਤੁਸੀਂ ਆਪ ਹੀ ਬੋਝ ਹੋ ਜਾਂਦੇ ਹੋਗੇ ਜੀ, ਹਰ ਪਾਰਟੀ ਦੇ ਅੰਦਰ ਸੈਂਡਵਿਚ, ਹਰ ਪਾਰਟੀ ਦੇ ਅੰਦਰ ਉਹੀ ਆਪਣੇ ਗ੍ਰੀਕ ਦੇ ਛੋਟੇ ਮੋਟੇ ਪਾਪੜ ਹੋ ਜੀ ਤੇ ਨਾਲ ਚਟਨੀਆਂ ਹੋ ਗਈਆਂ, ਨਾਲੇ ਹੂਮਸ ਹੋ ਗਈ। ਹੁਣ ਅਸੀਂ ਉਹਨਾਂ ਨੂੰ ਚੇਂਜ ਕਰਕੇ ਅਸੀਂ ਆਪਣੇ ਕੁੱਕਸ ਨੂੰ, ਕਈ ਇਹੋ ਜਿਹੇ ਕੁੱਕਸ ਹੈ ਜਿਹੜੇ ਸਾਡੇ ਸਿਟੀ ਦੇ ਨੇੜੇ ਰਹਿੰਦੇ ਆ, ਤੇ ਉਹ ਤੇ ਨਾਲੇ ਸਗਾਈ ਸਾਡੇ ਕਸਟਮਰ ਜਿਹੜੇ ਤੰਗ ਆ ਚੁੱਕੇ ਆ ਕੋਲਡ ਸੈਂਡਵਿਚਿਸ ਤੇ ਕੋਲਡ ਮੀਟ ਕੱਟਸ ਤੋਂ, ਉਹ ਚਾਹੁੰਦੇ ਆ ਵੀ ਆਪਣੇ ਕਲਾਇੰਟਸ ਨੂੰ, ਆਪਣੀ ਟੀਮ ਨੂੰ ਇੱਕ ਵਧੀਆ ਚੀਜ਼ ਦਿੱਤੀ ਜਾਵੇ, ਕੰਫਰਟ ਫੂਡ ਆਫਿਸ ਦੇ ਅੰਦਰ ਪੇਸ਼ ਕੀਤਾ ਜਾਵੇ।
ਜੀ ਜੀ,
ਤੇ ਉਸ ਤਰ੍ਹਾਂ ਦੀ ਕੇਟਰਿੰਗ ਅਸੀਂ ਹੁਣ ਲਾਂਚ ਕੀਤੀ ਹੈ, ਤੇ ਸਾਡੀ ਐਕਚੁਲੀ ਕਾਫੀ ਸਕਸੈਸਫੁਲ ਹੈ। ਤੁਸੀਂ ਦੇਖੋਗੇ ਜੀ, ਘਰ ਦੀ ਕੋਈ ਪਾਰਟੀ ਹੁੰਦੀ ਹੈ ਸਾਡਾ ਆਰਡਰ ਹੁੰਦਾ $500 ਦਾ, ਤੇ ਜਦੋਂ ਕੋਈ ਵਰਕ ਪਲੇਸ ਦੀ ਪਾਰਟੀ ਹੁੰਦੀ ਸਾਡਾ ਆਰਡਰ ਹੁੰਦਾ $1500 ਦਾ। ਸੋ ਉਹਦੇ ਵਿੱਚ ਕੁੱਕ ਵੀ ਬਹੁਤ ਜ਼ਿਆਦਾ ਹੈਪੀ ਹੋ ਜਾਂਦਾ, ਤੇ ਨਾਲੇ ਵਰਕ ਪਲੇਸ ਵਾਲਾ ਵੀ ਬਹੁਤ ਹੈਪੀ ਹੈ ਕਿ ਇੱਕ ਕਿਸੇ ਪਰਸਨਲਾਈਜ਼ ਬੰਦੇ ਨੇ ਆਪਣੇ ਹੱਥ ਨਾਲ ਬਣਾ ਕੇ ਚੀਜ਼ ਆਪ ਹੱਥ ਨਾਲ ਡਿਲੀਵਰ ਕੀਤੀ ਹੈ ਉਹਨੂੰ
ਜੀ,
ਤੇ ਉਹ ਇੱਕ ਪਰਸਨਲ ਟੱਚ ਜੁੜ ਜਾਂਦਾ ਉਹਦੇ ਨਾਲ।
ਪੁਸ਼ਪਿੰਦਰ ਜੀ, ਤੁਹਾਡੀ ਸਟਾਰਟਅਪ ਜਿਹੜੀ ਸੀ ਉਹ ਸ਼ੁਰੂਆਤ ਹੋਈ ਬੜੇ ਛੋਟੇ ਸਕੇਲ ਤੋਂ, ਹੁਣ ਉਹ ਕਾਫੀ ਐਕਸਪੈਂਡ ਕਰ ਚੁੱਕੀ ਹੈ, ਇਹ ਬਾਕੀ ਸਟਾਰਟਅਪ ਦੇ ਨਾਲੋਂ ਡਿਵੈਲਪ ਹੋਣ ਤੋਂ ਬਾਅਦ ਹਟ ਕੇ ਕਿਵੇਂ ਹੈ, ਕੁਛ ਡਿਫਰੈਂਟ ਕੀ ਹੈ, ਕੀ ਨਵਾਂ ਕੀ ਹੈਗਾ ਇਹਦੇ ਵਿੱਚ?
ਬੜਾ ਅੱਛਾ ਕੁਐਸਚਨ ਹੈ ਜੀ ਐਮ ਪੀ ਜੀ। ਇਹ ਅਸੀਂ ਸ਼ੁਰੂ ਤਾਂ ਕੀਤਾ ਸੀ ਜੀ, ਅੱਛਾ ਜੀ ਤੁਸੀਂ ਕੁੱਕਸ ਨੂੰ ਕਨੈਕਟ ਕਰ ਸਕਦੇ ਹੋ, ਤੇ ਇਹ ਬੜਾ ਸਿੰਪਲ ਜਿਹਾ ਤਰੀਕਾ ਲੱਗ ਰਿਹਾ ਕਿ ਹਾਂਜੀ ਤੁਸੀਂ ਕਨੈਕਟ ਕਰ ਸਕਦੇ ਹੋ। ਹੁਣ ਅਸੀਂ ਤੁਹਾਨੂੰ ਮੈਂ ਦੱਸਿਆ ਸੀ ਵੀ ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਵੀ ਕੀ ਹੋ ਰਿਹਾ, ਉਸ ਪਾਰਟੀ ਦੇ ਅੰਦਰ ਆਰਡਰ ਗਿਆ ਤੇ ਉਹ ਕਿਉਂ ਗਿਆ, ਕਿੱਦਾਂ ਗਿਆ, ਕਦੋਂ ਗਿਆ, ਤੇ ਉਹਨੂੰ ਕਿਸ ਤਰ੍ਹਾਂ ਅਸੀਂ ਇੰਪਰੂਵ ਕਰ ਸਕਦੇ ਹਾਂ। ਤੇ ਹੌਲੀ ਹੌਲੀ ਹੁਣ ਅਸੀਂ ਜਿੱਦਾਂ ਇੰਟਰੋਡਿਊਸ ਕੀਤਾ ਹੈ ਸਪਲਿਟ ਪੇਮੈਂਟ, ਹੁਣ ਜਿੱਦਾਂ ਇਹ ਹੈ ਵੀ ਸਾਡਾ ਜਿਹੜਾ ਕਲਚਰ ਹੈ ਅਸੀਂ ਆਪ ਵੀ ਆਪਣੇ ਟ੍ਰੈਡੀਸ਼ਨਲੀ ਕਾਫੀ ਯੂਨੋ ਚੇਂਜ ਹੋ ਰਹੇ ਹਾਂ। ਹੁਣ ਪਹਿਲੀ ਪ੍ਰੋਬਲਮ ਜਿਹੜੀ ਕਿਸੇ ਵੀ ਬੰਦੇ ਨੂੰ ਆਉਂਦੀ ਹੈ ਕਿ ਮੈਂ ਆਪਣੇ ਦੋਸਤਾਂ ਨੂੰ ਆਪਣੇ ਘਰ ਬੁਲਾਉਣਾ, ਬਟ ਮੈਂ ਕੁਕਿੰਗ ਜੇ ਅਸੀਂ ਪੀਜ਼ਾ ਆਰਡਰ ਕਰਾਂਗੇ, ਅੱਛਾ ਜੀ ਅਸੀਂ ਸਾਰਿਆਂ ਕੋਲ $20 ਚਲੋ ਜੀ ਲੈ ਕੇ ਤੇ ਅਸੀਂ ਪੀਜ਼ਾ ਆਰਡਰ ਕਰ ਦਿੰਦੇ ਹਾਂ, ਇਹ ਬੜਾ ਨੋਰਮਲ ਕਲਚਰ ਬਣਦਾ ਜਾ ਰਿਹਾ ਸਪੈਸ਼ਲੀ ਸਿਡਨੀ ਤੇ ਮੈਲਬਰਨ ਵਰਗੀ ਸਿਟੀਜ਼ ਦਾ। ਬਟ ਉਹਦੇ ਅੰਦਰ ਤੁਸੀਂ ਦੇਖੋ ਜੀ ਇੱਕ ਤਰ੍ਹਾਂ ਦੀ ਈਗੋ ਵੀ ਹਰਟ ਹੁੰਦੀ ਹੈ, $20 ਮੰਗਣੇ ਵੀ ਪੈਂਦੇ ਆ, ਦੇਣੇ ਵੀ ਪੈਂਦੇ ਆ, ਫਿਰ ਕੋਈ ਕਿਸੇ ਕੋਲ ਕੈਸ਼ ਨਹੀਂ ਹੁੰਦਾ, ਫਿਰ ਉਹ ਕਹਿੰਦਾ ਮੈਂ ਦੇ ਦੂੰਗਾ ਤੈਨੂੰ ਬਾਅਦ ਚ, ਤੇ ਫਿਰ ਉਹ ਦਿੱਤੇ ਨਹੀਂ ਜਾਂਦੇ। ਤੇ ਇਸ ਜਦੋ ਜਹਿਦ ਤੇ ਸਟ੍ਰੈਸ ਦੇ ਅੰਦਰ ਉਹ ਬੰਦੇ ਆਪਣੇ ਘਰ ਪਾਰਟੀ ਹੀ ਨਹੀਂ ਕਰਦੇ। ਅਸੀਂ ਉਸ ਪ੍ਰੋਬਲਮ ਨੂੰ ਸੋਲਵ ਕਰਕੇ ਅਸੀਂ ਆਪਣੀ ਸਪਲਿਟ ਪੇਮੈਂਟ ਜਿਹੜੀ ਫੀਚਰ ਆ ਲਾਂਚ ਕੀਤੀ। ਉਹਦੇ ਨਾਲ ਕੀ ਹੈ ਵੀ ਤੁਸੀਂ ਜਦੋਂ ਆਰਡਰ ਕਰੋਗੇ ਤੁਹਾਨੂੰ ਇੱਕ ਸਪੈਸ਼ਲ ਲਿੰਕ ਅਸੀਂ ਦੇ ਦਿੰਦੇ ਹਾਂ ਆਨਲਾਈਨ ਦਾ, ਤੁਸੀਂ ਉਹ ਲਿੰਕ ਬਸ ਆਪਣੇ ਸਾਰੇ ਦੋਸਤਾਂ ਨੂੰ ਜਿਹਨੂੰ ਜਿਹਨੂੰ ਤੁਸੀਂ ਇਨਵਾਈਟ ਕਰਨਾ ਆਪਣੇ ਘਰ ਦੇ ਅੰਦਰ ਉਹਨਾਂ ਨੂੰ ਭੇਜ ਦਿਓ, ਤੇ ਉਹ ਲੋਕ ਇੱਕ ਬੇੜਾ ਪਹਿਲਾ ਕੰਮ ਕਰਨਗੇ, ਉਹ ਤੁਹਾਨੂੰ ਦੱਸਣਗੇ ਕਿ ਹਾਂ ਅਸੀਂ ਆ ਰਹੇ ਹਾਂ ਕਿ ਨਹੀਂ ਆ ਰਹੇ, ਉਹ ਇੱਕ ਤਰ੍ਹਾਂ ਦੀ ਕੈਲੰਡਰ ਮੈਨੇਜਮੈਂਟ ਫੀਚਰ ਹੈ। ਦੂਜੀ ਚੀਜ਼ ਇਹ ਹੈ ਕਿ ਉਹ ਸਿਲੈਕਟ ਕਰ ਸਕਦੇ, ਹਾਂਜੀ ਮੈਂ ਆ ਰਿਹਾ ਤੇ ਮੇਰੀ ਵਾਈਫ ਆ ਰਹੀ ਹੈ ਤੇ ਅਸੀਂ ਦੋ ਬੰਦਿਆਂ ਵਾਸਤੇ $40 ਅਸੀਂ ਆਨਲਾਈਨ ਪੇ ਕਰ ਰਹੇ ਹਾਂ। ਸੋ ਉਹਦੇ ਨਾਲ ਕੀ ਹੋਇਆ ਕਿ ਤੁਸੀਂ ਤੁਹਾਡੇ ਸਾਰੇ ਫਰੈਂਡ ਨੇ ਆਪਣੇ ਆਪ ਆਨਲਾਈਨ ਪੇ ਵੀ ਕਰਤਾ, ਉਹ ਸਾਰੀ ਪੇਮੈਂਟ ਆਟੋਮੈਟਿਕਲੀ ਕੁੱਕੋ ਵੀ ਪਹੁੰਚ ਗਈ ਹੈ ਤੇ ਤੁਹਾਨੂੰ ਉਸ ਚੀਜ਼ ਮੈਨੇਜ ਕਰਨ ਦੀ ਲੋੜ ਵੀ ਨਹੀਂ ਪਈ। ਸੋ ਇਸ ਤਰ੍ਹਾਂ ਦੀ ਅਸੀਂ ਛੋਟੀ ਛੋਟੀ ਇਨੋਵੇਸ਼ਨ ਲਾਂਚ ਕਰ ਰਹੇ ਹਾਂ ਤਾਂ ਕਿ ਉਹ ਜਿਹੜਾ ਤੁਹਾਡਾ ਘਰ ਦਾ ਇਵੈਂਟ ਹੈ ਜਾਂ ਉਹ ਵਰਕ ਪਲੇਸ ਦਾ ਇਵੈਂਟ ਵੀ ਆ, ਉਹ ਤੁਹਾਨੂੰ ਪੈਸੇ ਲੈਣ ਦੇਣ ਦੀ ਜਾਂ ਵਟਸਐਪ ਦੇ ਉੱਤੇ ਜਾਂ ਫੇਸਬੁੱਕ ਮੈਸੇਂਜਰ ਦੇ ਉੱਤੇ ਕੰਟੀਨਿਊਸਲੀ ਲੋਕਾਂ ਨੂੰ ਚੈੱਕ ਕਰਨ ਦੀ ਲੋੜ ਨਹੀਂ ਹੈ ਕਿ ਤੁਸੀਂ ਆ ਰਹੇ ਹੋ ਜਾਂ ਨਹੀਂ ਆ ਰਹੇ ਹੋ।
ਵੈਸੇ ਸਟਾਰਟਅਪ ਨੂੰ ਸ਼ੁਰੂ ਕੀਤਿਆਂ ਕਿੰਨਾ ਟਾਈਮ ਹੋ ਗਿਆ ਤੇ ਆਉਣ ਵਾਲੇ ਸਮੇਂ 'ਚ ਕੀ ਕਰਨਾ ਚਾਹੁੰਦੇ ਹੋ ਜੀ?
ਇਸ ਸਟਾਰਟਅਪ ਨੂੰ ਸ਼ੁਰੂ ਕੀਤਿਆਂ ਜੀ ਹੁਣ 3 ਸਾਲ ਹੋ ਗਏ ਜੀ।
ਅੱਛਾ ਅੱਛਾ।
ਐਂਡ ਅਸੀਂ ਹੁਣ ਇਹਨੂੰ ਪਹਿਲਾਂ ਤਾਂ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ ਜੀ ਮੈਂ ਅਸੀਂ ਵਧਾਉਣਾ ਚਾਹੁੰਦੇ ਹਾਂ ਇਹਨੂੰ ਸਟਾਰਟਅਪ ਨੂੰ, ਬਟ ਐਟ ਦ ਸੇਮ ਟਾਈਮ ਆਈ ਥਿੰਕ ਮੇਰਾ ਇੱਕ ਬੜੀ ਚੰਗੀ ਸਾਨੂੰ ਸਿੱਖਿਆ ਮਿਲੀ ਹੈ ਜੀ ਇੱਥੇ ਸਿਲੇ 'ਚ ਆ ਕੇ ਕਿ ਇੱਥੇ ਸਪੈਸ਼ਲੀ ਯੂਨੋ ਮੈਂ ਬੀਂਗ ਅ ਪੰਜਾਬੀ ਅਸੀਂ ਬਹੁਤ ਕੁਛ ਕਰ ਸਕਦੇ ਹਾਂ।
ਹਾਂਜੀ ਹਾਂਜੀ।
ਤੇ ਸਾਡੇ ਜਿਹੜੇ ਨਾਲ ਦੇ ਵੀ ਲੋਕ ਆ ਰਹੇ ਆ ਪੰਜਾਬ ਤੋਂ ਆ ਰਹੇ ਇੰਡੀਆ ਤੋਂ ਆ ਰਹੇ, ਉਹ ਵੀ ਉਹਨਾਂ 'ਚ ਬਹੁਤ ਜ਼ਿਆਦਾ ਸ਼ਮਤਾ ਹੈ ਜੀ ਇਹਨਾਂ ਚੀਜ਼ਾਂ ਨੂੰ ਕਰਨ ਦੀ।
ਅੱਛਾ।
ਮੇਰਾ ਇੱਕ ਤਰ੍ਹਾਂ ਦਾ ਪਹਿਲਾ ਮਿਸ਼ਨ ਇਹੀ ਹੈ ਜੀ ਮੈਂ ਜਿਹੜੀ ਮੇਰੀ ਲਰਨਿੰਗ ਹੋਈ ਆ ਮੈਂ ਉਹਨਾਂ ਨੂੰ ਸ਼ੇਅਰ ਕਰਾਂ ਕਿ ਉਹਨਾਂ ਨੂੰ ਦੱਸਾਂ ਵੀ ਹਾਂਜੀ ਇੱਦਾਂ ਇੱਦਾਂ ਤੁਸੀਂ ਕਰ ਸਕਦੇ ਹੋ, ਇੱਦਾਂ ਕਰ ਸਕਦੇ ਹੋ, ਇੱਦਾਂ ਕਰ ਸਕਦੇ, ਕਿਉਂਕਿ ਤਕਨੀਕ ਤਾਂ ਹੈਗੀ ਹੈ ਬਟ ਉਸ ਤਕਨੀਕ ਨੂੰ ਕਿਹੜੇ ਸਹੀ ਤਰੀਕੇ ਨਾਲ ਕਿਹਨਾਂ ਬੰਦਿਆਂ ਨੇ ਇੰਪਲੀਮੈਂਟ ਕਰਨਾ ਉਹ ਵੀ ਇੱਕ ਆਪਣੇ ਆਪ ਦੇ ਅੰਦਰ ਇੱਕ ਪ੍ਰੋਸੈਸ ਹੈ ਜਿਹੜਾ ਸਿੱਖਣ 'ਚ ਮੇਰੇ ਵਰਗੇ ਬੰਦੇ ਨੂੰ 3 ਸਾਲ ਲੱਗ ਗਏ।
ਅੱਛਾ ਅੱਛਾ।
ਤੇ ਉਹ 3 ਸਾਲ ਨੂੰ ਅਸੀਂ ਵਿਦਇਨ 3 ਡੇਜ਼ ਅਸੀਂ ਕਿਸੇ ਨੂੰ ਇੰਪਾਰਟ ਕਰ ਸਕੀਏ, ਜੇ ਉਹਨਾਂ ਦੀ ਅਸੀਂ ਜਰਨੀ ਨੂੰ ਕੱਟ ਸ਼ਾਰਟ ਕਰ ਸਕੀਏ ਤੇ ਉਹਨਾਂ ਦੀ ਤਰੱਕੀ ਨੂੰ ਅਸੀਂ ਛੇਤੀ ਲਿਆ ਸਕੀਏ, ਉਹ ਪਹਿਲਾਂ ਵੈਪੇ ਨਾਲ ਮੇਰਾ ਪਹਿਲਾ ਮਿਸ਼ਨ ਹੈ। ਤੇ ਉਹਦੇ ਤੋਂ ਬਾਅਦ ਮੈਂ ਚਾਹੂੰਗਾ ਜੀ ਇਹ ਤੋਂ ਪਹਿਲਾਂ ਤਾਂ ਅਸੀਂ ਤਕਨੀਕ ਇੰਪਰੂਵ ਕਰੀਏ ਡਿਸ਼ਮੀ ਦੀ ਤੇ ਉਹ ਤੋਂ ਬਾਅਦ ਅਸੀਂ ਅਕ੍ਰੋਸ ਦ ਵਰਲਡ ਅਸੀਂ ਇਹ ਡਿਸ਼ਮੀ ਨੂੰ ਲੈ ਕੇ ਜਾਈਏ ਤੇ ਇਹਨੂੰ ਇੱਕ ਗਲੋਬਲ ਕੰਪਨੀ ਬਣਾਈਏ।
ਠੀਕ ਹੈ ਜੀ, ਕਾਫੀ ਅੱਜ ਦੀ ਗੱਲਬਾਤ ਸਵਾਦਲੀ ਰਹੀ, ਮੈਂ ਕਹਾਂਗਾ ਵਧੀਆ ਕਹਿੰਦੇ ਹੁੰਦੇ ਆ ਸਵਾਦਲੀ ਰਹੀ ਅੱਜ ਦੀ ਗੱਲਬਾਤ ਕਿਉਂਕਿ ਇਹ 'ਚ ਇਨਕਰੇਜਮੈਂਟ ਵੀ ਕਾਫੀ ਸੀਗੀ ਤੇ ਤੁਹਾਨੂੰ ਨੋਮੀਨੇਟ ਵੀ ਕੀਤਾ ਗਿਆ IABCA ਦੇ ਅਵਾਰਡਸ ਵਾਸਤੇ, ਸ਼ਾਇਦ ਫਾਈਨਲਿਸਟ ਤੱਕ ਤੁਸੀਂ ਪਹੁੰਚ ਚੁੱਕੇ ਹੋ।
ਹਾਂਜੀ ਹਾਂਜੀ ਐਮ ਪੀ ਜੀ। ਹਾਂਜੀ,
ਤੇ ਉਹਦੇ ਵਾਸਤੇ ਵੀ ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ।
ਹਾਂਜੀ ਐਮ ਪੀ ਜੀ, ਬਹੁਤ ਬਹੁਤ ਸ਼ੁਕਰੀਆ ਜੀ ਮੈਨੂੰ ਮੌਕਾ ਦੇਣ ਦਾ ਵੀ, ਮੈਂ ਤੁਹਾਡੇ ਨਾਲ ਗੱਲ ਕਰਨ ਦਾ ਤੇ ਤੁਹਾਡੇ ਵਿਊਅਰਸ ਦੇ ਨਾਲ, ਤੇ ਯੂ ਨੋ ਜਿਹੜੇ ਵੀ ਤੁਹਾਡੇ ਵਿਊਅਰਸ ਅੱਜ ਇਹ ਪ੍ਰੋਗਰਾਮ ਸੁਣ ਰਹੇ ਹੋਣ, ਮੈਂ ਉਹਨਾਂ ਨੂੰ ਕਹਿਣਾ ਚਾਹੂੰਗਾ ਜੀ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਹੈਲਪ ਦੀ ਲੋੜ ਹੈ,
ਤੁਹਾਨੂੰ ਆਪਣਾ
ਸਟਾਰਟਅਪ ਜਾਂ ਕੋਈ ਟੈਕਨੋਲੋਜੀ ਦਾ ਬਿਜ਼ਨਸ ਲਾਂਚ ਕਰਨ ਦੀ ਹੈਲਪ ਦੀ ਲੋੜ ਹੈ, ਤੇ ਮੈਂ ਬਹੁਤ ਵੀ ਮੈਂ ਬਿਲਕੁਲ ਆਪਣਾ ਟਾਈਮ ਕੱਢੂੰਗਾ ਜੀ, ਮੈਂ ਤੁਹਾਨੂੰ ਹੈਲਪ ਕਰੂੰਗਾ। ਤੁਸੀਂ ਕਿਸੇ ਵੀ ਤਰ੍ਹਾਂ ਮੈਨੂੰ ਕੰਟੈਕਟ ਕਰ ਸਕਦੇ ਹੋ, ਤੁਸੀਂ ਸਾਡੀ ਵੈਬਸਾਈਟ ਦੇ ਉੱਤੇ dishme.com.au ਦੇ ਉੱਤੇ ਕੰਟੈਕਟ ਕਰ ਸਕਦੇ ਹੋ, ਜਾਂ ਲਿੰਕਡਇਨ ਦੇ ਉੱਤੇ ਯੂ ਨੋ ਸਾਨੂੰ ਕੰਟੈਕਟ ਕਰ ਸਕਦੇ ਹੋ, ਜਾਂ ਮੇਰੀ ਈਮੇਲ ਹੈ hello@dishme.com.au ਸਾਨੂੰ ਈਮੇਲ ਕਰ ਸਕਦੇ ਹੋ, ਤੇ ਮੈਂ ਬਹੁਤ ਖੁਸ਼ ਹੋਊਂਗਾ ਜੀ ਜੇ ਮੇਰੇ ਕੋਈ ਵੀ ਸਕਿੱਲ ਸੈਟ ਤੁਹਾਡੇ ਆਉਣ ਵਾਲੇ ਸਮੇਂ ਦੇ ਅੰਦਰ ਤੁਹਾਨੂੰ ਹੈਲਪ ਕਰ ਸਕਣ
ਜੀ। ਧੰਨਵਾਦ ਜੀ।
SBS Radio. sbs.com.au